ਜੇ ਤੂੰ ਜੀਵਨ ਸਫਲ ਬਣਾਉਣਾ ਸਤਸੰਗਤ ਵਿੱਚ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਧਿਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਧਿਆ ਬੰਦਿਆ। ਜੇ ਤੂੰ ਜੀਵਨ ਸਫਲ ਬਣਾਉਣਾ ਸਤਸੰਗਤ ਵਿੱਚ ਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਧਿਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਧਿਆ ਬੰਦਿਆ। ਸੰਗਤ ਦੇ ਵਿੱਚ ਆ ਕੇ ਜਿਹੜਾ ਰੱਬ ਦਾ ਨਾਮ ਧਿਆਵੇ,
ਪੂਰੀਆਂ ਹੋਣ ਮਰਾਦਾਂ ਘੁੰਮ ਗਿਆ ਫਲ ਪਾਵੇ।
ਸੰਗਤ ਦੇ ਵਿੱਚ ਆ ਕੇ ਜਿਹੜਾ ਰੱਬ ਦਾ ਨਾਮ ਧਿਆਵੇ,
ਪੂਰੀਆਂ ਹੋਣ ਮਰਾਦਾਂ ਘੁੰਮ ਗਿਆ ਫਲ ਪਾਵੇ।
ਉਹ ਗਾਫਲ ਤੂੰ ਲਾਹਾ ਖੱਟ ਲੈ ਚਰਨੀ ਲਾ ਬੰਦਿਆ, ਮਨ ਗੁਰ ਚਰਨੀ ਲਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਧਿਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਧਿਆ ਬੰਦਿਆ। ਸੰਗਤ ਵਿੱਚ ਆ ਸੇਵਾ ਕੀਤੀ ਤਨ ਨੂੰ ਸਫਲਾ ਕਰਦੀ, ਸੰਗਤ ਵਿੱਚ ਆ ਸੇਵਾ ਕੀਤੀ ਤਨ ਨੂੰ ਸਫਲਾ ਕਰਦੀ, ਸੰਗਤ ਦੇ ਵਿੱਚ ਰੱਬ ਹੈ ਵਸਦਾ ਇਸ ਤੋਂ ਰੱਬ ਨੂੰ ਪਾ ਬੰਦਿਆ, ਇਸ ਤੋਂ ਰੱਬ ਨੂੰ ਪਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਧਿਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਧਿਆ ਬੰਦਿਆ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਨੂੰ ਸਮਝਾਉਂਦੇ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਨੂੰ ਸਮਝਾਉਂਦੇ, ਸੰਗਤ ਮੈਲ ਮਨਾਂ ਦੀ ਧੋਵੇ ਦਿੰਦੀ ਸਾਫ ਬਣਾ ਬੰਦਿਆ, ਦਿੰਦੀ ਸਾਫ ਬਣਾ ਬੰਦਿਆ, ਸੇਵਾ ਕਰ ਲੈ ਮਨ ਚਿੱਤ ਲਾ ਕੇ ਰੱਬ ਦਾ ਨਾਮ ਧਿਆ ਬੰਦਿਆ, ਸਤਸੰਗਤ ਵਿੱਚ ਆ ਬੰਦਿਆ, ਰੱਬ ਦਾ ਨਾਮ ਧਿਆ ਬੰਦਿਆ। मन चाहुंदा पुरियाई करनी शब्द गुरु दा मोड़े मन चाहुंदा पुरियाई करनी शब्द गुरु दा मोड़े करे पमद्दी जो गुर संगत करे पमद्दी जो गुर संगत उसदा होए भला बंडिया उसदा होए भला बंडिया सेवा कर ले मन चित ला के रब दा नाम त्या बंडिया सत संगत विच आ बंडिया रब दा नाम त्या बंडिया रब दा नाम त्या बंडिया
श्री गुरु ग्रंथ साहिब महाराज जी के पावन पवित्र दरबार में संगत रूप में जुड़ बैठे गुरु सुख गुरु खालसा जी समा मिलिया रोजाना की तरह शाम के दीवान में कुछ समय लिए आप जी के दर्शन की दाल करते हुए आप जी गुरमत के विचार की सांझ आरंभ करके श्री गुरु नानक देव महाराज जी का महान इतिहास से वह पन्ना आप जी ने साझा किया जाए जो आप पिछले दो दिन तो निरंतर तौर पर पढ़ते आए इस तो पहले कि मैं आप संगत का ध्यान उस इतिहास के अलौकिक लासानी पन्ने से साझा करा आपने कविता राही सरवण किया साथी बेनती कर रहे सन ए मनुख जे तू अपने जीवन सफला बनाने तो संगत रूप में नाम जप तो संगत रूप में आकर सेवा कर हूँ संगत है जी कल्या भी की जा सेवा जी कल्या भी की जा सकती है नाम कल्या भी जपया जा सकता जे नाम जपना हो कल्ले बह के भी जप सकते सुखनी साहब का पाठ करना है जपजी साहब का पाठ करना है सतगुरु गुरु ग्रंथ साहिब महाराज की बाणी के सहज पाठ करने ने घर बह के किए जा सकते हैं लेकिन कला बह के जो मनुख पाठ करते हैं बाणी पढ़ता है वो मन में एक सूखम जी होमे आ जाती है बाणी मैं पढ़ा तो जो होमे आ जाए मनुख गुरु को रब को दूर जाना आरंभ हो जाए कोई कला बंदा भी बड़ी सेवा कर सकता है लेकिन सेवा करद्या करद्या मन में छोटा जा हंकार आ जाता है सेवा मैं की जी संगत रूप में नाम जपन की है सेवा करने की विधि है इसे करके महाराज ने सब तो सर्वोत्तम आख्या है ये प्राप्त बहुता कुछ होंगे लेकिन मन में हंकार नहीं आता कोई यह नहीं कहता कि मैं नाम जपया कोई यह नहीं कहता कि मैं सेवा की है नाम भी संगत जपती है तो सेवा भी संगत करती है आओ सेवा करने वाले थले सेवा कर रहे हैं कोई जूठे बर्तन साफ कर रहे हैं कोई लंगर के प्रशादे पका रहे हैं कोई वरता रहे हैं बख बख सेवावान कीतियां जा रही ने अपने हिस्से नाम जपना आओ आप संगति रूप में नाम जपीए मैं आप जी ने फतेह बुला लगा ए दो बारी वाहगुरु शब्द है आओ आप सारे दो बारी वाहगुरु शब्द कह के नाम जपीए संगति रूप में ताकि साडा आना बैठना सफला हो जाए सारी संगत फतेह प्रवान करो आखो जी वाहगुरु जी का खालसा वाहगुरु जी की फतेह इतिहास की विचार करते करते कल आप इतने पहुंचे कि श्री गुरु नानक देव महाराज बगदाद में पहुंचे हुए इस्लाम का गढ़ है बगदाद का पीर है दस्तगीर उन्हें चेले जाके कहते हैं बाबा इतने कोई दरवेश आया है वो बड़ा सोहना गाता है शब्दों में जादू वर्ग असर है उन्हें साथी का कोई साथी के कोल एक साध है तो जो संगीत पैदा होता मन मोहन है पीर दस्तगीर के मत्थे ते त्योड़ी पै गई मेरे इस्लाम के गढ़ में आके कोई राग बजाऊंगा है राग गाने की मनाही है कोई संगीत दिया तरबा संगीत पैदा कर दिया ने इतने तो संगीत गाने की मनाही है पीर दस्तगीर अपने चेले नूं भेजदा जाओ उस दरवेश नूं बुला के लैके आओ ते गुरु नानक ने महाराज पीर दस्तगीर के सामने खलोते ने पीर दस्तगीर कहिंदा बाबा मेरे तीन सवालों का जवाब तैनूं देना पएगा जे जवाब दोगे रहण दा थां मिल जाएगा नहीं तो जलील करके कर दिते जाओगे नहीं तो फिर शरा के फतवे अनुसार तुहानूं मौत दे घाट उतार दिता जाए गुरु नानक देव महाराज ने आख्या पीर जी जवाब देवांगे लेकिन तुहाडा जिहड़ा वचन होगा कले कले दा जवाब देवांगे साडा वचन तुहानूं मनना पएगा पीर ने हामी भर दित्ती तुहाडा वचन मनांगा तो पीर ने पहला सवाल किया रब तो पहला दुनिया विच की सी महाराज ने उन्होंने मोती गिन ला के यह फैसला कर दिता कि रब तो पहला दुनिया में कुछ नहीं सी क्यों मोती गिनता सी एक दो तीन कह के महाराज ने आखा सी एक तो पहला की है उन्हें आख्या एक तो पहला जीरो सिफर ते गुरु नानक देव महाराज ने आख्या पर एको परमात्मा है ते उस तो पहला भी दुनिया में कुछ नहीं सी कहानियां पाई इतने आके कल रोक दिती सी हुण पीर नूं जदों जवाब दिता ते महाराज ने आख्या तुहाडी कुरान की कहिंदी है पीर दस्तगीर कहण लगा हाँ ठीक यही बचन कुरान कहती है कि रब तो पहला खुदा तो पहला दुनिया में कुछ नहीं सी हुण पहले सवाल का उत्तर सुन के पीर दस्तगीर प्रभावित हो गया ਤੇ ਕਹਿਣ ਲੱਗਾ ਬਾਬਾ ਤੇਰੇ ਜਵਾਬ ਨਾਲ ਮੈਂ ਸਹਿਮਤ ਹਾਂ ਤੇ ਹੁਣ ਮੇਰੇ ਦੂਜੇ ਸਵਾਲ ਦਾ ਜਵਾਬ ਦੇ ਦਿਓ। ਦੂਜਾ ਸਵਾਲ ਮੇਰਾ ਇਹ ਹੈ ਜੇ ਰੱਬ ਹੈ ਤੇ ਦਿਖਦਾ ਕਿਉਂ ਨਹੀਂ। ਰੱਬ ਦੀ ਗੱਲ ਦੁਨੀਆਂ ਦੇ ਲੋਕ ਕਰਦੇ ਨੇ, ਰੱਬ ਦੀਆਂ ਬਾਤਾਂ ਪਾਈਆਂ ਜਾਂਦੀਆਂ ਨੇ, ਰੱਬ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਨੇ। ਦੁਨੀਆਂ ਵਿੱਚ ਜਿਸ ਚੀਜ਼ ਦਾ ਬੰਦਾ ਨਾਂ ਲੈਂਦਾ ਉਹਨੂੰ ਕਿਤੇ ਨਾ ਕਿਤੇ ਵੇਖਦਾ ਤੇ ਰੱਬ ਦਾ ਨਾਂ ਸਭ ਤੋਂ ਜ਼ਿਆਦਾ ਲਿਆ ਜਾਂਦਾ, ਪਰ ਰੱਬ ਨੂੰ ਕਿਸੇ ਨੇ ਅੱਖਾਂ ਨਾਲ ਨਹੀਂ ਵੇਖਿਆ। ਪੀਰ ਦਸਗੀਤ ਕਹਿਣ ਲੱਗਾ ਬਾਬਾ ਮੇਰਾ ਦੂਜਾ ਸਵਾਲ ਇਹ ਹੈ ਜੇ ਰੱਬ ਹੈ ਤੇ ਦਿਖਦਾ ਕਿਉਂ ਨਹੀਂ, ਮੈਨੂੰ ਇਸ ਸਵਾਲ ਦਾ ਜਵਾਬ ਦਿਓ। ਜਿਵੇਂ ਪੀਰ ਦਸਗੀਤ ਗੁਰੂ ਨਾਨਕ ਦੇ ਮਹਾਰਾਜ ਨੂੰ ਰੱਬ ਬਾਬ ਤੇ ਦੂਜਾ ਸਵਾਲ ਕਰਦਾ, ਇਹਨੂੰ ਕਵਿਤਾ ਦੀ ਸ਼ਕਲ ਬੈਂਤ ਕਹਿੰਦੇ ਨੇ। ਉਹਦੇ ਵਿੱਚ ਤਰਲੋਚਨ ਸਿੰਘ ਭਮਦੀ ਦਾ ਢਾਡੀ ਜੱਟਾ ਆਪਣੇ ਸਾਹਮਣੇ ਪੀਰ ਦਸਗੀਤ ਦਾ ਦੂਜਾ ਸਵਾਲ ਇਉਂ ਕਹਿਣਾ।
ਬਚਨ ਤੁਸਾਂ ਦਾ ਗੁਰੂ ਜੀ ਸੱਚ ਪੂਰਾ, ਇਸ ਸੱਚ ਨੂੰ ਫੇਰ ਸੁਣਾਓ ਬਾਬਾ। ਬਚਨ ਤੁਸਾਂ ਦਾ ਗੁਰੂ ਜੀ ਸੱਚ ਪੂਰਾ, ਇਸ ਸੱਚ ਨੂੰ ਫੇਰ ਸੁਣਾਓ ਬਾਬਾ। ਰੱਬ ਇੱਕੋ ਹੈ ਸਾਰੇ ਹੀ ਧਰਮ ਕਹਿੰਦੇ, ਮੰਨਿਆ ਸੱਚ ਹਾਂ, ਹਾਂ ਹਾਂ ਸੱਚ ਹਾਂ, ਮੰਨਿਆ ਸੱਚ ਹਾਂ, ਅੱਗੇ ਫਰਮਾਓ ਬਾਬਾ। ਰੱਬ ਇੱਕੋ ਹੈ ਸਾਰੇ ਹੀ ਧਰਮ ਕਹਿੰਦੇ, ਮੰਨਿਆ ਸੱਚ ਹਾਂ, ਅੱਗੇ ਫਰਮਾਓ ਬਾਬਾ। ਇੱਕੋ ਰੱਬ ਤਾਂ ਪੈਦਾ ਸੰਸਾਰ ਹੋਇਆ, ਸਾਰਾ ਜੱਗ ਹੈ, ਹਾਂ ਹਾਂ ਜੱਗ ਹੈ, ਸਾਰਾ ਜੱਗ ਹੈ, ਉਹਦਾ ਪਸਾਓ ਬਾਬਾ। ਰੱਬ ਤੋਂ ਪੈਦਾ ਸੰਸਾਰ ਹੋਇਆ, ਸਾਰਾ ਜੱਗ ਹੈ, ਉਹਦਾ ਪਸਾਓ ਬਾਬਾ। ਰਮਜ ਦੀ ਖੁਸ਼ੀ ਰਮਜ ਦੀ ਬਾਤ ਬਤਾਓ ਬਾਬਾ ਰੱਬ ਨਜ਼ਰ ਨਹੀਂ ਆਮਦਾ ਕਿਉਂ ਬਾਬਾ ਇਹ ਵੀ ਭੇਦ ਦੀ ਗੱਲ ਬਤਲਾ ਦਿਓ ਜੀ ਰੱਬ ਨਜ਼ਰ ਨਹੀਂ ਆਉਂਦਾ ਕਿਉਂ ਬਾਬਾ ਇਹ ਵੀ ਭੇਦ ਦੀ ਗੱਲ ਬਤਲਾ ਦਿਓ ਜੀ ਪਹਿਲਾਂ ਭਰਮ ਤਾਂ ਹੋ ਗਿਆ ਦੂਰ ਮੇਰਾ ਦੂਜੀ ਰਮਜ ਦੀ ਹਾਂ ਹਾਂ ਰਮਜ ਦੀ ਦੂਜੀ ਰਮਜ ਦੀ ਬਾਤ ਸਮਝਾ ਦਿਓ ਜੀ ਦੂਜੀ ਰਮਜ ਦੀ ਬਾਤ ਸਮਝਾ ਦਿਓ ਜੀ ਦੂਜੀ ਰਮਜ ਦੀ ਬਾਤ ਸਮਝਾ ਦਿਓ ਜੀ
ਪੀਰ ਦੱਸ ਗੀਤ ਕਹਿੰਦਾ ਬਾਬਾ ਮੈਨੂੰ ਦੱਸ ਰੱਬ ਹੈ ਸਭ ਦੁਨੀਆਂ ਦੇ ਲੋਕ ਕਹਿੰਦੇ ਨੇ ਰੱਬ ਹੈ ਲੇਕਿਨ ਰੱਬ ਨਜ਼ਰ ਕਿਉਂ ਨਹੀਂ ਆਉਂਦਾ ਜੇ ਰੱਬ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ ਮੇਰਾ ਸਵਾਲ ਹੈ ਮੇਰੇ ਸਵਾਲ ਦਾ ਜਵਾਬ ਦੇ ਦੇ ਹੁਣ ਜਗਤ ਗੁਰੂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪੀਰ ਜੀ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਤੁਸੀਂ ਸਾਡੇ ਜਵਾਬ ਦੇ ਨਾਲ ਸਹਿਮਤ ਹੋ ਗਏ ਮੰਨ ਗਏ ਤੇ ਦੂਜੇ ਸਵਾਲ ਦਾ ਜਵਾਬ ਦੇਣ ਲੱਗਿਆ ਤੇ ਇੱਕ ਕਟੋਰਾ ਦੁੱਧ ਦਾ ਮੰਗਾਇਆ ਗਿਆ ਉਦੋਂ ਕਟੋਰੇ ਹੁੰਦੇ ਸਨ ਅੱਜ ਕੱਲ੍ਹ ਬਰਤਨ ਵੱਖ ਵੱਖ ਤਰ੍ਹਾਂ ਦੇ ਆ ਗਏ ਕਸੋਰਾ ਸ਼ਬਦ ਵੀ ਪਹਿਲਾਂ ਵਰਤਿਆ ਗਿਆ ਇੱਕ ਕਟੋਰਾ ਦੁੱਧ ਦਾ ਭਰਿਆ ਹੋਇਆ ਮੰਗਾਓ ਤਾਂ ਕਿ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ ਰੱਬ ਨਜ਼ਰ ਕਿਉਂ ਨਹੀਂ ਕਿਉਂਕਿ ਰੱਬ ਇੱਕ ਗੁੰਝਲਦਾਰ ਚੀਜ਼ ਹੈ ਰੱਬ ਦੀ ਗੱਲ ਬੜੀ ਦੁਨੀਆਂ ਦੇ ਲੋਕ ਕਰਦੇ ਨੇ ਪਰ ਰੱਬ ਨੂੰ ਪਹਿਚਾਨਣਾ ਰੱਬ ਨੂੰ ਲੱਭਣਾ ਤੇ ਰੱਬ ਨੂੰ ਪਾ ਲੈਣਾ ਗੁਰਬਾਣੀ ਨੇ ਰੱਬ ਦੀ ਜਿਹੜੀ ਵਿਆਖਿਆ ਕੀਤੀ ਉਹ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ ਤੇ ਪੀਰ ਦੱਸ ਕੀ ਸਵਾਲ ਕਰਦਾ ਰੱਬ ਨਜ਼ਰ ਕਿਉਂ ਨਹੀਂ ਆਉਂਦਾ ਬਗਦਾਦ ਦਾ ਸ਼ਹਿਰ ਇਸਲਾਮ ਦਾ ਗੜ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਜਵਾਬ ਦੇਣ ਲੱਗਿਆ ਇੱਕ ਦੁੱਧ ਦਾ ਭਰਿਆ ਕਟੋਰਾ ਮੰਗਾਓ ਤੇ ਪੀਰ ਹੈਰਾਨ ਹੋ ਕੇ ਮੱਥੇ ਦੀ ਤਿਉੜੀ ਨੂੰ ਡੂੰਘਾ ਕਰਕੇ ਕਹਿਣ ਲੱਗਾ ਬਾਬਾ ਸਵਾਲ ਮੇਰਾ ਰੱਬ ਦੇ ਸੰਬੰਧ ਵਿੱਚ ਹੈ ਤੇ ਤੁਸੀਂ ਦੁੱਧ ਦਾ ਭਰਿਆ ਕਟੋਰਾ ਮੰਗਾ ਰਹੇ ਹੋ ਦੁੱਧ ਨਾਲ ਰੱਬ ਦਾ ਕੀ ਨਾਤਾ ਹੈ ਕੀ ਰਿਸ਼ਤਾ ਹੈ ਕੀ ਸੰਬੰਧ ਹੈ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਪੀਰ ਜੀ ਤੁਹਾਡਾ ਤੇ ਸਾਡਾ ਵਾਅਦਾ ਹੋਇਆ ਜਿਵੇਂ ਅਸੀਂ ਕਰਾਂਗੇ ਕਹਾਂਗੇ ਤੂੰ ਉਸ ਤਰ੍ਹਾਂ ਕਰੇਗਾ ਇਹਦੇ ਨਾਲ ਤੇਰੇ ਧਰਮ ਦੀ ਵੀ ਅਰਬੀ ਤੇ ਨਹੀਂ ਹੁੰਦੀ ਕਹਿਣ ਲੱਗਾ ਨਹੀਂ ਫਿਰ ਮੰਗਾ ਦਿਓ ਦੁੱਧ ਦਾ ਕਟੋਰਾ ਤੇ ਪੀਰ ਦਸਤਗੀਰ ਨੇ ਆਪਣੇ ਮਨ ਵਿੱਚ ਫੈਸਲਾ ਕੀਤਾ ਮਨ ਵਿੱਚ ਐਸਾ ਖਿਆਲ ਆਇਆ ਸ਼ਾਇਦ ਫਕੀਰ ਹੈ ਦੂਰੋਂ ਤੁਰ ਕੇ ਆਇਆ ਹੋਵੇਗਾ ਥੱਕਿਆ ਹੋਵੇਗਾ ਭੁੱਖ ਲੱਗੀ ਹੋਵੇਗੀ ਦੁੱਧ ਛਕਣ ਤੋਂ ਬਾਅਦ ਮੇਰੇ ਸਵਾਲ ਦਾ ਜਵਾਬ ਦੇਵੇਗਾ ਪੀਰ ਦਸਤਗੀਰ ਨੇ ਆਪਣੇ ਚੇਲਿਆਂ ਨੂੰ ਇਸ਼ਾਰਾ ਕੀਤਾ ਕਿ ਦੁੱਧ ਦਾ ਭਰਿਆ ਕਟੋਰਾ ਮੰਗਾਓ ਤੇ ਪੀਰ ਦਸਤਗੀਰ ਦੇ ਚੇਲਿਆਂ ਨੇ ਇੱਕ ਕਟੋਰਾ ਦੁੱਧ ਦਾ ਭਰ ਕੇ ਲਿਆਂਦਾ ਤੇ ਲਿਆ ਕੇ ਗੁਰੂ ਨਾਨਕ ਦੇ ਮਹਾਰਾਜ ਦੇ ਹੱਥਾਂ ਵਿੱਚ ਫੜਾ ਦਿੱਤਾ ਹੁਣ ਦੁੱਧ ਦਾ ਭਰਿਆ ਕਟੋਰਾ ਗੁਰੂ ਨਾਨਕ ਦੇ ਮਹਾਰਾਜ ਦੇ ਹੱਥਾਂ ਵਿੱਚ ਹੈ ਤੇ ਪੀਰ ਦਸਤਗੀਰ ਮੁੜ ਕੇ ਆਪਣਾ ਸਵਾਲ ਦੁਹਰਾਉਂਦਾ ਬਾਬਾ ਜੋ ਤੁਸੀਂ ਮੰਗਿਆ ਤੁਹਾਨੂੰ ਦੇ ਦਿੱਤਾ ਹੁਣ ਮੇਰੇ ਸਵਾਲ ਦਾ ਜਵਾਬ ਦੇ ਦਿਓ ਕਿਉਂਕਿ ਪੀਰ ਦਾ ਆਸ਼ਰਮ ਹੈ ਡੇਰਾ ਹੈ ਪੀਰ ਉੱਥੋਂ ਦਾ ਮਾਲਕ ਹੈ ਪੀਰ ਉੱਚੇ ਥਾਂ ਤੇ ਬੈਠਾ ਤੇ ਗੁਰੂ ਨਾਨਕ ਦੇ ਮਹਾਰਾਜ ਉਹਦੇ ਥਾਂ ਨੀਵੇਂ ਥਾਂ ਉਹਦੇ ਸਾਹਮਣੇ ਖਲੋਤੇ ਨੇ ਤੇ ਪੀਰ ਉੱਚੇ ਥਾਂ ਤੇ ਤਖ਼ਤ ਤੇ ਬੈਠਾ ਕਹਿੰਦਾ ਬਾਬਾ ਮੇਰੇ ਸਵਾਲ ਦਾ ਜਵਾਬ ਦੇ ਦਿਓ ਮਹਾਰਾਜ ਨੇ ਉਸ ਦੁੱਧ ਦੇ ਭਰੇ ਹੋਏ ਕਟੋਰੇ ਨੂੰ ਬਹੁਤ ਗੌਰ ਨਾਲ ਤੱਕਿਆ ਬਹੁਤ ਧਿਆਨ ਨਾਲ ਤੇ ਪੀਰ ਦਸਤਗੀਰ ਨੇ ਗੁਰੂ ਬਾਬੇ ਦੇ ਤੱਕਣ ਨੂੰ ਆਪਣੇ ਤਰੀਕੇ ਨਾਲ ਨੋਟ ਕਰ ਲਿਆ। ਬੈਠਾ ਬੈਠਾ ਤਖ਼ਤ ਤੇ ਕਹਿੰਦਾ ਬਾਬਾ ਦੁੱਧ ਵਿੱਚ ਕੁਝ ਨਹੀਂ। ਗੁਰੂ ਨਾਨਕ ਦੇ ਮਹਾਰਾਜ ਇਸ ਗੱਲ ਨੂੰ ਸੁਣ ਕੇ ਕਹਿੰਦੇ ਨੇ ਪੀਰ ਜੀ ਐਸਾ ਜਾਪਦਾ ਕਿ ਦੁੱਧ ਵਿੱਚ ਕੁਝ ਹੈ। ਗੁਰੂ ਨਾਨਕ ਦੇ ਮਹਾਰਾਜ ਦੁੱਧ ਦੇ ਕਟੋਰੇ ਨੂੰ ਤੱਕ ਕੇ ਕਹਿੰਦੇ ਨੇ ਦੁੱਧ ਵਿੱਚ ਕੁਝ ਹੈ ਤੇ ਪੀਰ ਦਸਤਗੀਰ ਨੇ ਇਹ ਪੰਕਤੀ ਦੇ ਅਰਥ ਹੋਰ ਕੀਤੇ, ਕਹਿਣ ਲੱਗਾ ਬਾਬਾ ਦੁੱਧ ਵਿੱਚ ਕੁਝ ਨਹੀਂ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪੀਰ ਜੀ ਹੈ, ਤੁਸੀਂ ਧਿਆਨ ਨਾਲ ਵੇਖੋ ਤੁਹਾਨੂੰ ਦੁੱਧ ਵਿੱਚ ਕੁਝ ਨਜ਼ਰ ਆਏਗਾ। ਪੀਰ ਦਸਤਗੀਰ ਦੇ ਮਨ ਵਿੱਚ ਵਹਿਮ ਹੋ ਗਿਆ, ਸ਼ਾਇਦ ਗੁਰੂ ਬਾਬੇ ਨੂੰ ਐਸਾ ਭੁਲੇਖਾ ਪੈ ਗਿਆ ਕਿ ਅਸੀਂ ਇਹਦੇ ਵਿਰੋਧੀਆਂ ਤੇ ਦੁੱਧ ਵਿੱਚ ਜ਼ਹਿਰ ਮਿਲਾ ਦਿੱਤਾ, ਇਸ ਕਰਕੇ ਕਹਿੰਦਾ ਕਿ ਦੁੱਧ ਵਿੱਚ ਕੁਝ ਹੈ, ਆਪਣੀ ਸ਼ੰਕਾ ਨੂੰ ਨਿਵਰਤ ਕਰਨੀ ਚਾਹੁੰਦਾ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪੀਰ ਜੀ ਦੁੱਧ ਵਿੱਚ ਹੈ ਕੁਝ, ਤੱਕੋ ਗੌਰ ਨਾਲ। ਪੀਰ ਦਸਤਗੀਰ ਕਹਿੰਦਾ ਬਾਬਾ ਦੁੱਧ ਵਿੱਚ ਕੁਝ ਨਹੀਂ। ਮਹਾਰਾਜ ਕਹਿੰਦੇ ਨੇ ਆਪਣੇ ਹੱਥ ਵਿੱਚ ਫੜਿਆ ਕਟੋਰਾ ਨਾਲ ਪੀਰ ਦਸਤਗੀਰ ਵੱਲ ਵਧਾਉਂਦੇ ਨੇ, ਕਹਿੰਦੇ ਫੜੋ ਪੀਰ ਜੀ ਆ ਕਟੋਰਾ ਤੇ ਹੁਣ ਦੁੱਧ ਨੂੰ ਧਿਆਨ ਨਾਲ ਵੇਖ ਕੇ ਦੱਸਿਓ ਵੀ ਦੁੱਧ ਵਿੱਚ ਕੁਝ ਹੈ, ਵੇਖੋ ਕੀ ਹੈ ਦੁੱਧ ਵਿੱਚ। ਪੀਰ ਦਸਤਗੀਰ ਨਾਲ ਕਟੋਰਾ ਫੜਦਾ ਤੇ ਨਾਲੇ ਕਹਿੰਦਾ ਬਾਬਾ ਕੁਝ ਨਹੀਂ, ਤੁਹਾਡੇ ਮਨ ਦਾ ਵਹਿਮ ਹੈ, ਦੁੱਧ ਵਿੱਚ ਕੀ ਹੈ, ਤੁਹਾਨੂੰ ਜਿਹੜਾ ਭੁਲੇਖਾ ਲੱਗਿਆ ਜ਼ਹਿਰ ਦਾ ਕੁਝ ਨਹੀਂ। ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਇਸ ਦੁੱਧ ਵਿੱਚ ਕੁਝ ਨਹੀਂ। ਮਹਾਰਾਜ ਕਹਿੰਦੇ ਪੀਰ ਜੀ ਹੁਣ ਤੱਕੋ ਗੱਲ ਖੁਦਾ ਦੀ ਕੀਤੀ ਹੈ ਨਾ, ਉਸੇ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੁੱਧ ਨੂੰ ਇੱਕ ਵਾਰੀ ਫਿਰ ਤੱਕੋ, ਤੁਹਾਨੂੰ ਕੁਝ ਨਜ਼ਰ ਆਏਗਾ। ਤੇ ਪੀਰ ਦਸਤਗੀਰ ਜ਼ਰਾ ਗੁੱਸੇ ਵਿੱਚ ਕਹਿੰਦਾ ਬਾਬਾ ਕੁਝ ਨਹੀਂ। ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪੀਰ ਜੀ ਇਹ ਦੁੱਧ ਵਿੱਚ ਘਿਓ ਹੈ, ਅਸੀਂ ਇਹ ਵਚਨ ਕਰਦੇ ਹਾਂ ਕਿ ਦੁੱਧ ਵਿੱਚ ਘਿਓ ਹੈ, ਹੁਣ ਤੂੰ ਦੱਸ ਵੀ ਦੁੱਧ ਵਿੱਚ ਘਿਓ ਹੈ ਕਿ ਨਹੀਂ। ਹੁਣ ਤਮਾਮ ਦੁਨੀਆਂ ਦੇ ਲੋਕਾਂ ਨੂੰ ਪਤਾ ਵੀ ਘਿਓ ਜਿਹੜਾ ਨਿਕਲਦਾ ਦੁੱਧ ਵਿੱਚੋਂ ਨਿਕਲਦਾ। ਮਹਾਰਾਜ ਕਹਿੰਦੇ ਦੁੱਧ ਵਿੱਚ ਘਿਓ ਹੈ, ਤੂੰ ਦੱਸ ਪੀਰ ਦੱਸਦੀ ਦੁੱਧ ਵਿੱਚ ਘਿਓ ਹੈ ਕਿ ਨਹੀਂ। ਹੁਣ ਪੀਰ ਇਹ ਗੱਲ ਤੋਂ ਕਿਵੇਂ ਮੁਨਕਰ ਹੋਵੇ, ਸਭ ਦੁਨੀਆਂ ਜਾਣਦੀ ਹੈ ਕਿ ਦੁੱਧ ਦੇ ਵਿੱਚ ਘਿਓ ਹੁੰਦਾ। ਤੇ ਪੀਰ ਦਸਤਗੀਰ ਨੂੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਪੀਰ ਜੀ ਦੱਸੋ ਦੁੱਧ ਵਿੱਚ ਘਿਓ ਹੈ, ਕਹਿ ਲੱਗਾ ਹਾਂ, ਘਿਓ ਤੇ ਕੇਵਲ ਦੁੱਧ ਵਿੱਚੋਂ ਨਿਕਲਦਾ। ਮਹਾਰਾਜ ਕਹਿੰਦੇ ਤੁਸੀਂ ਮੰਨਦੇ ਹੋ ਵੀ ਦੁੱਧ ਵਿੱਚ ਘਿਓ ਹੈ, ਕਹਿ ਲੱਗਾ ਹਾਂ ਮੈਂ ਸਹਿਮਤ ਹਾਂ। ਮਹਾਰਾਜ ਕਹਿੰਦੇ ਨੇ ਮੰਨਦੇ ਹੋ ਵੀ ਦੁੱਧ ਵਿੱਚ ਘਿਓ ਹੈ ਪਰ ਨਜ਼ਰ ਕਿਉਂ ਨਹੀਂ ਆਉਂਦਾ, ਤੁਸੀਂ ਆਪ ਮੰਨਦੇ ਹੋ ਵੀ ਦੁੱਧ ਵਿੱਚ ਘਿਓ ਹੈ ਲੇਕਿਨ ਨਜ਼ਰ ਕਿਉਂ ਨਹੀਂ ਆਉਂਦਾ। ਪੀਰ ਦਾ ਸਵਾਲ ਸੀ ਜੇ ਰੱਬ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤੂੰ ਮੰਨਦਾ ਨਾ ਵੀ ਦੁੱਧ ਵਿੱਚ ਘਿਓ ਹੈ ਲੇਕਿਨ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਰੱਬ ਹੈ ਜਿਹੜਾ ਉਹ ਖੁਦਾਈ ਵਿੱਚ ਹੈ, ਸੰਸਾਰ ਵਿੱਚ ਹੈ, ਹੈ ਸੰਸਾਰ ਵਿੱਚ ਲੇਕਿਨ ਨਜ਼ਰ ਨਹੀਂ ਆਉਂਦਾ। ਜਿਵੇਂ ਦੁੱਧ ਵਿੱਚੋਂ ਘਿਓ ਕੱਢਣ ਵਾਸਤੇ ਜੇ ਬਾਣੀ ਦਾ ਪ੍ਰਮਾਣ ਲੈਣਾ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਗਲ ਬਨਸਪਤ ਮਾਹੀ ਮਸੰਤਰ ਸਗਲ ਦੂਧ ਮੈਂ ਘੀਆ, ਜਿਵੇਂ ਸਾਰੀ ਬਨਸਪਤੀ ਵਿੱਚ ਅੱਗ, ਇਸੇ ਤਰ੍ਹਾਂ ਘਿਓ ਹੈ ਜਿਹੜਾ ਦੁੱਧ ਵਿੱਚੋਂ ਨਿਕਲਦਾ, ਨਿਕਲਦਾ ਦੁੱਧ ਵਿੱਚੋਂ ਹੈ ਲੇਕਿਨ ਨਜ਼ਰ ਨਹੀਂ ਆਉਂਦਾ। ਦੁੱਧ ਵਿੱਚੋਂ ਘਿਓ ਕੱਢਣ ਵਾਸਤੇ ਉਪਰਾਲਾ ਕਰਨਾ ਪੈਂਦਾ, ਪਹਿਲਾਂ ਗਰਮ ਕਰਨਾ ਪੈਂਦਾ, ਫਿਰ ਇਹਨੂੰ ਠੀਕ ਸਮੇਂ ਤੇ ਜਾਗ ਲਾਉਣਾ ਪੈਂਦਾ, ਫਿਰ ਦਹੀਂ ਬਣਦਾ, ਫਿਰ ਰਿੜਕਿਆ ਜਾਂਦਾ, ਮੱਖਣ ਬਣਦਾ, ਮੱਖਣ ਫਿਰ ਗਰਮ ਕਰਕੇ ਉਹਦੇ ਵਿੱਚੋਂ ਘਿਓ ਨਿਕਲਦਾ। ਸਤਿਗੁਰੂ ਮਹਾਰਾਜ ਕਹਿੰਦੇ ਪੀਰ ਦਸਤਗੀਰ ਰੱਬ ਵੀ ਆ ਦੁਨੀਆਂ ਵਿੱਚ ਹੈ, ਜਿਵੇਂ ਦੁੱਧ ਵਿੱਚੋਂ ਘਿਓ ਕੱਢਣ ਵਾਸਤੇ ਸਾਧਨਾ ਕੀਤੀ ਜਾਂਦੀ ਹੈ, ਉਹ ਰੱਬ ਨੂੰ ਪਾਉਣ ਵਾਸਤੇ ਵੀ ਸਾਧਨਾ ਕਰਨੀ ਪੈਂਦੀ ਹੈ ਲੇਕਿਨ ਵਸਦਾ ਉਹ ਦੁਨੀਆਂ ਵਿੱਚ ਹੈ, ਕਣਕਣ ਵਿੱਚ ਵਸਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪੀਰ ਦਸਤਗੀਰ ਦੇ ਦੂਜੇ ਸਵਾਲ ਦਾ ਜਵਾਬ ਜਿਵੇਂ ਰੱਬ ਦੀ ਹੋਣ ਬਾਬਤ ਦੇਣ ਲੱਗੇ ਨੇ ਕਿ ਰੱਬ ਜੇ ਵੇਖਣਾ ਤੈਨੂੰ ਕਿੱਥੋਂ ਨਜ਼ਰ ਆਏਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਬਚਨ ਆਖੇ ਉਹ ਦੂਜੀ ਕਵਿਤਾ ਵਿੱਚ ਮੇਰੇ ਢਾਡੀ ਸਾਥੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ। Thank you.
इस सारी सृष्टि नू रब दा रूप पीर जी जानो, इस सारी सृष्टि नू रब दा रूप पीर जी जानो। अंदर वल झाक लवो अपने अंदरों रब पछाणो,
अंदर दा चानण ही अंदर दा चानण ही मन दा नेरा दूर पजाउंदा, कण कण विच वसदा है ऐ पर रब नजर नहीं आउंदा,
कण कण विच वसदा है ऐ पर रब नजर नहीं आउंदा। कोई थां भी ऐसी नहीं जिधर वेखो दसदा सोई, कोई थां भी ऐसी नहीं जिधर वेखो दसदा सोई। आकार उसदा है पर निरंकार भी ओही, विच्चों क्यों निकले पर कुछ करना पैंदा हीला, दुध विच्चों क्यों निकले पर कुछ करना पैंदा हीला। जे कर मन सच्चा है मेरा प्रभु वखाउंदा लीला,
ਹਾਂ।
ਸੱਚੇ ਤੇ ਝੂਠੇ ਦਾ ਹੁੰਦਾ ਹੈ ਓੜਕ ਨੂੰ ਨਿਰਣਾ। ਸੱਚੇ ਤੇ ਝੂਠੇ ਦਾ ਹੁੰਦਾ ਹੈ ਓੜਕ ਨੂੰ ਨਿਰਣਾ। ਕਿਉਂ ਧਰਮ ਦੇ ਨਾਂ ਉੱਤੇ ਕਰਦੈ ਤੂੰ ਬੰਦਿਆਂ ਨੂੰ ਘਿਰਨਾ।
ਮਹਾਰਾਜ ਕਹਿੰਦੇ ਨੇ ਪੀਰ ਜੀ ਸੱਚ ਹੈ? ਕਹਿ ਲੱਗਾ ਹਾਂ, ਸਾਡੀ ਕੁਰਾਨ ਇਹ ਕਹਿੰਦੀ ਹੈ ਕਿ ਖੁਦਾ ਹੈ ਜਿਹੜਾ ਉਹ ਕਣ ਕਣ ਵਿੱਚ ਵਸਦਾ ਹੈ। ਦੁਨੀਆਂ ਦੇ ਹਰ ਕਿਣਕੇ ਵਿੱਚੋਂ ਪਰਮਾਤਮਾ ਉਹ ਖੁਦਾ ਉਹ ਅੱਲਾਹ ਤਾਲਾ ਮੌਜੂਦ ਹੈ, ਲੇਕਿਨ ਉਹਦੇ ਦਰਸ਼ਨ ਕਰਨ ਵਾਸਤੇ ਮਨੁੱਖ ਨੂੰ ਉਪਰਾਲਾ ਕਰਨਾ ਪੈਂਦਾ, ਹੀਲਾ ਕਰਨਾ ਪੈਂਦਾ। ਹੁਣ ਪੀਰ ਦੋਨਾਂ ਸਵਾਲਾਂ ਦੇ ਜਵਾਬ ਸੁਣ ਕੇ ਪ੍ਰਭਾਵਿਤ ਹੋ ਗਿਆ, ਕਿਉਂਕਿ ਗੁਰੂ ਬਾਬੇ ਦੇ ਪ੍ਰਚਾਰ ਦਾ ਢੰਗ ਬਹੁਤ ਅਨੁਖਾ। ਗੁਰੂ ਬਾਬਾ ਬੜੇ ਸਹਿਜ ਨਾਲ ਬਚਨ ਕਰਦੇ, ਅਤੇ ਜਦੋਂ ਬਚਨ ਕਰਦੇ ਨਾ ਮਨੁੱਖ ਦੇ ਹਿਰਦੇ ਵਿੱਚ ਲੈ ਜਾਂਦੇ। ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਚਾਰ ਦਾ ਢੰਗ, ਗੁਰੂ ਨਾਨਕ ਦੇ ਮਹਾਰਾਜ ਨੇ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਵਿੱਚ ਜਾ ਕੇ ਉਸ ਸੱਚ ਦੀ ਗੱਲ ਨੂੰ ਕੀਤਾ, ਉਸ ਰੱਬ ਦੀ ਗੱਲ ਨੂੰ ਕੀਤਾ, ਉਸ ਪਰਮਾਤਮਾ ਦੀ ਗੱਲ ਨੂੰ ਕੀਤਾ, ਉਹ ਬੜੇ ਕਮਾਲ। ਮੈਂ ਸ਼ਾਇਦ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਹੋਵੇਗੀ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰਦੇ ਹਾਂ, ਮਹਾਰਾਜ ਨੇ ਬਾਣੀ ਦੀ ਆਰੰਭਤਾ ਹੈ ਜਿਹੜੀ ਨਾ ਇੱਕ ਓਂਕਾਰ ਤੋਂ ਕੀਤੀ, ਇੱਕ ਓਂਕਾਰ। ਹੁਣ ਜਿਹਨੇ ਤੇ ਬਾਣੀ ਪੜ੍ਹੀ ਹੈ ਉਹਨੂੰ ਪਤਾ ਵੀ ਇੱਕ ਓਂਕਾਰ ਕਿਵੇਂ ਲਿਖਿਆ ਹੋਇਆ, ਕਿਉਂਕਿ ਵੱਖ-ਵੱਖ ਧਰਮਾਂ ਵਿੱਚ ਜਦੋਂ ਵੀ ਕਦੇ ਕੋਈ ਧਾਰਮਿਕ ਗ੍ਰੰਥ ਲਿਖਣਾ ਸ਼ੁਰੂ ਕੀਤਾ ਗਿਆ, ਕੋਈ ਅਲਾਹੀ ਸ਼ਬਦ ਲਿਖਣੇ ਸ਼ੁਰੂ ਕੀਤੇ ਗਏ, ਉਹ ਅੱਖਰਾਂ ਨਾਲ ਲਿਖੇ ਗਏ, ਅੱਖਰਾਂ ਨਾਲ। ਜਿਵੇਂ ਓਮ ਸ਼ਬਦ ਹੈ, ਗੀਤਾ ਦਾ ਆਰੰਭ ਓਮ ਤੋਂ ਹੈ, ਬਹੁਤ ਵੱਡਾ ਗਿਆਨ ਹੈ ਗੀਤਾ ਵਿੱਚ, ਉਹਦੀ ਆਰੰਭਤਾ ਓਮ ਸ਼ਬਦ ਤੋਂ ਹੈ। ਅਤੇ ਜਿਹੜੀ ਬਾਈਬਲ ਦੀ ਆਰੰਭਤਾ ਜਿੰਨੀ ਮੇਰੀ ਜਾਣਕਾਰੀ ਹੈ ਗੌਡ ਸ਼ਬਦ ਤੋਂ ਹੈ, ਅਤੇ ਜਿਹੜੀ ਕੁਰਾਨ ਦੀ ਆਰੰਭਤਾ ਹੈ ਮੇਰੀ ਜਾਣਕਾਰੀ ਮੁਤਾਬਕ ਅੱਲਾਹ ਸ਼ਬਦ ਤੋਂ ਹੈ। ਓਮ ਨੂੰ ਜਦੋਂ ਲਿਖੋਗੇ, ਕੁਰਾਨ ਦੀ ਜਿਹੜੀ ਆਰੰਭਤਾ ਹੈ ਨਾ, ਕੁਰਾਨ ਦੀ ਆਰੰਭਤਾ ਅੱਲਾਹ ਸ਼ਬਦ ਤੋਂ ਹੈ, ਅਤੇ ਉਹਦੇ ਸਾਹਮਣੇ ਜਿਹੜਾ ਮੂਹਰੇ ਅੱਖਰ ਲਿਖਿਆ ਹੋਇਆ ਉਹ ਹੈ ਅਲਫ ਗੋਡ। ਜਿਹੜੀ ਬਾਈਬਲ ਦੀ ਆਰੰਭਤਾ ਦੀ ਕਹਾਣੀ ਮੈਂ ਕਹੀ ਹੈ ਤੁਹਾਡੇ ਨਾਲ, ਉਹਨੂੰ ਅੱਖਰ ਲੱਗਦੇ ਨੇ ਅੰਗਰੇਜ਼ੀ ਦੇ GOD ਗੋਡ, ਇਹ ਅੱਖਰਾਂ ਨਾਲ ਲਿਖੇ ਹੋਏ। ਓਮ ਹੈ, ਉਹ ਵੀ ਅੱਖਰਾਂ ਨਾਲ ਲਿਖਿਆ ਹੋਇਆ, ਅਤੇ ਸੁਣਨ ਵਾਲਾ ਬੰਦਾ ਅਨੁਮਾਨ ਲਾਉਂਦਾ ਜਿਹੜਾ ਇੱਕ ਓਂਕਾਰ ਹੈ ਨਾ, ਜਿਹਨੇ ਨਹੀਂ ਵੇਖਿਆ, ਜਿਹੜਾ ਕੇਵਲ ਸੁਣਦਾ ਅਨੁਮਾਨ ਲਾਉਂਦਾ ਕਿ ਇੱਕ ਓਂਕਾਰ ਈੜੀ ਨੂੰ ਸਿਆਰੀ ਅਤੇ ਕੱਕਾ ਇੱਕ ਹੋਵੇ, ਲੇਕਿਨ ਨਹੀਂ, ਮਹਾਰਾਜ ਨੇ ਜਦੋਂ ਇੱਕ ਓਂਕਾਰ ਉਚਾਰਨ ਕੀਤਾ ਉਹ ਤੇ ਸੁਣਨ ਵਾਲੇ ਨੂੰ ਉਸੇ ਤਰੀਕੇ ਨਾਲ ਸਮਝਿਆ, ਲੇਕਿਨ ਜਦੋਂ ਮਹਾਰਾਜ ਨੇ ਇੱਕ ਓਂਕਾਰ ਲਿਖਿਆ ਨਾ, ਮਹਾਰਾਜ ਨੇ ਅੱਖਰ ਨਾਲ ਨਹੀਂ ਲਿਖਿਆ ਇੱਕ ਓਂਕਾਰ। ਬਾਕੀ ਗ੍ਰੰਥਾਂ ਵਿੱਚ ਇਹ ਅੱਖਰ ਨਾਲ ਲਿਖੇ ਹੋਏ ਨੇ ਓਮ ਗੌਡ ਅਤੇ ਅੱਲਾਹ ਸ਼ਬਦ, ਲੇਕਿਨ ਮਹਾਰਾਜ ਨੇ ਇੱਕ ਓਂਕਾਰ ਜਦੋਂ ਲਿਖਿਆ, ਕਿਉਂਕਿ ਵਿਦਵਾਨ ਜਦੋਂ ਅਰਥ ਕਰਦੇ ਨੇ ਨਾ, ਤੁਹਾਨੂੰ ਪਤਾ ਹੈ ਕੱਲ੍ਹ ਉਪੰਨ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਨੇ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰਨ ਵਾਸਤੇ ਆਉਣਾ ਹੈ। ਇੱਕ ਇੱਕ ਅੱਖਰ ਦੇ ਕਈ ਕਈ ਅਰਥ, ਇੱਕ ਇੱਕ ਮਾਤਰਾ ਦੇ, ਜੇ ਔਂਕੜ ਹੈ ਤਾਂ ਕੀ ਅਰਥ ਹੈ, ਜੇ ਸਿਹਾਰੀ ਹੈ ਤਾਂ ਕੀ ਅਰਥ ਹੈ। ਕੱਲ੍ਹ ਨੂੰ ਦਿਨ ਦਾ ਦੀਵਾਨ ਵੀ ਉਹਨਾਂ ਨੇ ਲਾਉਣਾ ਹੈ, ਸ਼ਾਮ ਦਾ ਦੀਵਾਨ ਵੀ ਲਾਉਣਾ, ਪਰਸੋਂ ਨੂੰ ਦਿਨ ਨੂੰ ਅਤੇ ਪਰਸੋਂ ਨੂੰ ਰਾਤ ਨੂੰ, ਚਾਰ ਦੀਵਾਨ ਨੇ ਭਾਈ ਸਾਹਿਬ ਦੇ। ਅਤੇ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਆਹ ਜਿਹੜਾ ਹਫ਼ਤਾਵਾਰੀ ਦੀਵਾਨ ਹੈ ਨਾ, ਬਾਬਾ ਸ਼ੇਖ ਫਰੀਦ ਸਾਹਿਬ ਜਿਨ੍ਹਾਂ ਦੀ ਸ਼ਖਸੀਅਤ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੌਖਾ ਨਹੀਂ, ਫਰੀਦਕੋਟ ਦੀ ਸੰਗਤ, ਉਸ ਇਲਾਕੇ ਦੀ ਸੰਗਤ ਨੇ ਬਾਬਾ ਫਰੀਦ ਸਾਹਿਬ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਹ ਹਫ਼ਤਾਵਾਰੀ ਦੀਵਾਨ ਉਹਨਾਂ ਸੰਗਤਾਂ ਨੇ ਸੇਵਾ ਪ੍ਰਾਪਤ ਕੀਤੀ। ਆਪ ਇਸ ਗੱਲ ਨੂੰ ਜਾਣਦੇ ਹੋ, ਮੈਂ ਕੱਲ੍ਹ ਤੋਂ ਦੇਖਦਾ ਹਾਂ ਬੇਅੰਤ ਸੰਗਤਾਂ ਲੰਗਰ ਵਿੱਚ, ਜਿੱਥੇ ਵੇਖਦਾ ਹਾਂ ਫਰੀਦਕੋਟ ਇਲਾਕੇ ਦੀਆਂ ਸੰਗਤਾਂ ਸੇਵਾ ਵਿੱਚ ਇੰਨਾ ਮਗਨ ਨੇ ਨਾ, ਮਨ ਬੜਾ ਪ੍ਰਸੰਨ ਹੋਇਆ ਉਹਨਾਂ ਨੂੰ ਸੇਵਾ ਕਰਦਿਆਂ ਵੇਖ ਕੇ। ਅਤੇ ਇਸੇ ਸਮਾਗਮ ਦੇ ਉੱਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰੀ ਆ ਰਹੇ ਨੇ। ਮੈਂ ਗੱਲ ਕਰਦਾ ਸੀ ਵੀ ਜਦੋਂ ਵਿਦਵਾਨ ਅਰਥ ਕਰਦੇ ਨੇ ਨਾ, ਇੱਕ ਇੱਕ ਅੱਖਰ ਦੇ ਕਈ ਕਈ ਅਰਥ, ਇੱਕ ਇੱਕ ਮਾਤਰਾ ਦੇ ਕਈ ਕਈ ਅਰਥ, ਓਮ ਦੇ ਕਈ ਅਰਥ, ਗੌਡ ਦੇ ਕਈ ਅਰਥ, ਪਰ ਦੁਨੀਆਂ ਦਾ ਕੋਈ ਵਿਦਵਾਨ ਜਦੋਂ ਹਿਸਾਬ ਦੇ ਏਕੇ ਦਾ ਅਰਥ ਕਰਦੇ ਨੇ, ਮਹਾਰਾਜ ਨੇ ਇੱਥੇ ਇੱਕ ਓਂਕਾਰ ਹਿਸਾਬ ਦੇ ਏਕੇ ਨਾਲ ਸ਼ੁਰੂ ਕੀਤਾ, ਜਿਹਨੂੰ ਆਪਾਂ ਕਹਿੰਦੇ ਹਾਂ ਮੈਥ ਦਾ ਵਨ ਸ਼ਬਦ। ਤੇ ਦੁਨੀਆਂ ਦਾ ਕੋਈ ਵਿਦਵਾਨ ਹੈ ਜਿਹੜਾ ਅੰਕੜੇ ਦੇ ਏਕੇ ਦਾ ਦੂਜਾ ਅਰਥ ਨਹੀਂ ਕਰ ਸਕਦਾ, ਹੋ ਹੀ ਨਹੀਂ ਸਕਦਾ ਅਰਥ, ਕਿਉਂਕਿ ਹਿਸਾਬ ਦਾ ਏਕ ਹੈ। ਇਹ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਚਾਰ ਦਾ ਇੱਕ ਢੰਗ ਹੈ, ਉਸ ਪਰਮਾਤਮਾ ਦੀ ਗੱਲ ਹਿਸਾਬ ਦੇ ਏਕੇ ਨਾਲ ਸ਼ੁਰੂ ਕਰਨੀ ਜਿਹਦਾ ਕਦੇ ਕੋਈ ਅਰਥ ਨਾ ਹੋ ਸਕੇ, ਉਹਨੂੰ ਸਮਝਿਆ ਤੇ ਜਾ ਸਕਦਾ, ਮਾਣਿਆ ਤੇ ਜਾ ਸਕਦਾ, ਪਰ ਉਹ ਇੱਕ ਪਰਮਾਤਮਾ ਦੇ ਨਾਂ ਤੇ ਲੋਕ ਵੇਖੋ ਕਿਵੇਂ ਲੜਦੇ ਨੇ, ਇੱਕ ਧਰਮ ਦੂਜੇ ਧਰਮ ਨੂੰ ਮਾਰਦਾ, ਇੱਕ ਬੰਦਾ ਦੂਜੇ ਧਰਮ ਨੂੰ ਆਪਣੇ ਨਾਲ ਨੀਵਾਂ ਸਮਝਦਾ। ਤੇ ਬੇਨਤੀ ਇੱਕੋ ਹੀ ਕਰਾਂਗਾ, ਜੇ ਆਪ ਅੰਮ੍ਰਿਤਧਾਰੀ ਹੋ ਬਹੁਤ ਮੁਬਾਰਕਬਾਦ ਤੁਹਾਡੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ ਪਰ ਉਚੇਚੇ ਤੌਰ ਤੇ ਅੰਮ੍ਰਿਤਧਾਰੀ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਭੈਣਾਂ ਨੂੰ ਕਿ ਜਿਹੜੇ ਗੈਰ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਨਫ਼ਰਤ ਨਾਲ ਨਾ ਵੇਖੋ ਉਹਨਾਂ ਨੂੰ ਪਿਆਰ ਨਾਲ ਵੇਖੋ ਜੇ ਅੰਮ੍ਰਿਤਧਾਰੀ ਹੋ ਕੇ ਅਸੀਂ ਗੈਰ ਅੰਮ੍ਰਿਤਧਾਰੀਆਂ ਨੂੰ ਨਫ਼ਰਤ ਨਾਲ ਵੇਖਣ ਲੱਗ ਪਏ ਨਾ ਅਸੀਂ ਰੱਬ ਦੇ ਰਸਤੇ ਤੋਂ ਥਿੜਕ ਗਏ ਕਿਉਂਕਿ ਬਾਕੀ ਚੀਜ਼ਾਂ ਮਨੁੱਖ ਬਣਾਉਂਦਾ ਹੈ ਮੰਦਰ ਮਸਜਿਦ ਗੁਰਦੁਆਰੇ ਮਨੁੱਖ ਬਣਾਉਂਦਾ ਹੈ ਅਤੇ ਜੇ ਪਰਮਾਤਮਾ ਕੋਈ ਚੀਜ਼ ਬਣਾਉਂਦਾ ਨਾ ਉਹ ਇਨਸਾਨ ਹੈ ਉਹ ਜੀਵ ਹੈ ਉਸ ਜੀਵ ਵਿੱਚੋਂ ਪਰਮਾਤਮਾ ਦਾ ਵਾਸ ਹੈ ਜੇ ਉਹਨੂੰ ਨਫ਼ਰਤ ਕਰੋਗੇ ਤਾਂ ਯਾਦ ਰੱਖੋ ਫਿਰ ਪਰਮਾਤਮਾ ਨੂੰ ਪਾ ਨਹੀਂ ਸਕੋਗੇ ਬਾਬਾ ਫਰੀਦ ਸਾਹਿਬ ਦੀ ਬਾਣੀ ਜਿਹਨਾਂ ਦਾ ਪੁਰਬ ਮਨਾਇਆ ਜਾ ਰਿਹਾ ਫਰੀਦਕੋਟ ਦੀ ਸੰਗਤ ਵੱਲੋਂ ਮੈਂ ਧੰਨਵਾਦ ਵੀ ਕਰਦਾ ਅਤੇ ਮੁਬਾਰਕਬਾਦ ਵੀ ਦਿੰਦਾ ਜਿਹਨਾਂ ਸੰਗਤਾਂ ਨੇ ਇਸ ਸਮਾਗਮ ਵਿੱਚ ਤਨ ਕਰਕੇ ਮਨ ਕਰਕੇ ਤਨ ਕਰਕੇ ਹਿੱਸਾ ਪਾਇਆ ਅਤੇ ਆਓ ਹੁਣ ਤੀਜਾ ਸਵਾਲ ਪੀਰ ਦਸਗੀਰ ਗੱਲ ਇਹ ਸੀ ਕਿ ਉਹ ਨਫ਼ਰਤ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ ਵੀ ਅੱਲਾਹ ਦਾ ਮੈਨੂੰ ਪਤਾ ਹੈ ਖੁਦਾ ਦਾ ਮੈਨੂੰ ਪਤਾ ਹੈ ਕੋਈ ਹੋਰ ਦਰਵੇਸ਼ ਬਗਦਾਦ ਵਿੱਚ ਆ ਕੇ ਰਹਿ ਜਾਏ ਉਹ ਨਹੀਂ ਜਾਣਦਾ ਕਿ ਪੂਰੀ ਕਾਇਨਾਤ ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਕਣ ਕਣ ਵਿੱਚ ਵਸਣ ਵਾਲਾ ਹੈ ਖੁਦਾ ਪਰਮਾਤਮਾ ਵਾਹਿਗੁਰੂ ਅੱਲਾਹ ਜੀ ਦੇ ਅਨੇਕਾਂ ਨਾਮ ਅਤੇ ਪੀਰ ਦਸਤਗੀਰ ਨੂੰ ਜਦੋਂ ਦੋ ਜਵਾਬ ਦਿੱਤੇ ਦੋ ਸਵਾਲਾਂ ਦੇ ਜਵਾਬ ਮਿਲੇ ਪ੍ਰਭਾਵਿਤ ਹੋ ਗਿਆ ਅਤੇ ਕਹਿਣ ਲੱਗਾ ਬਾਬਾ ਬੜਾ ਅਜੀਬ ਗਿਆਨ ਹੈ ਤੇਰੇ ਕੋਲ ਜਦੋਂ ਬਚਨ ਕਹਿੰਦਾ ਮੈਂ ਉਹਨਾਂ ਬਚਨਾਂ ਨਾਲ ਸਹਿਮਤ ਹੁੰਦਾ ਮੇਰੇ ਮਨ ਵਿੱਚ ਹੰਕਾਰ ਸੀ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ ਨਹੀਂ ਸਕੇਗਾ ਪਰ ਬਾਬਾ ਜਿਹੜਾ ਜਵਾਬ ਤੂੰ ਦਿੱਤਾ ਤੇਰੇ ਜਵਾਬ ਨੇ ਮੇਰਾ ਮਨ ਮੋਹ ਲਿਆ ਅਤੇ ਬਾਬਾ ਹੁਣ ਮੇਰੇ ਤੀਜੇ ਸਵਾਲ ਦਾ ਜਵਾਬ ਵੀ ਦਿੱਤਾ ਅਤੇ ਮੇਰਾ ਤੀਜਾ ਸਵਾਲ ਇਹ ਹੈ ਵੀ ਰੱਬ ਕੀ ਕਰਦਾ ਰੱਬ ਦਾ ਕੰਮ ਕੀ ਰੱਬ ਦਾ ਕੰਮ ਕੀ ਹੈ ਅਤੇ ਗੁਰੂ ਨਾਨਕ ਦੇਵ ਮਹਾਰਾਜ ਹੁਣ ਤੱਕਿਓ ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਗੱਲ ਜਿਹੜੀ ਮੈਂ ਕਹਿ ਕੇ ਆਇਆ ਪੀਰ ਦਸਗੀਰ ਤੀਜਾ ਸਵਾਲ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਰਦਾ ਬਾਬਾ ਦੱਸੋ ਰੱਬ ਕੀ ਕਰਦਾ ਖੁਦਾ ਦਾ ਕੰਮ ਕੀ ਹੈ ਹੁਣ ਹਾਲਾਤ ਐਸੇ ਨੇ ਕਿ ਪੀਰ ਦਸਗੀਰ ਉੱਚੇ ਥਾਂ 'ਤੇ ਬੈਠਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੀਵੇਂ ਥਾਂ 'ਤੇ ਇਹ ਪਰੰਪਰਾ ਹੁੰਦੀ ਹੈ ਜਿਹੜਾ ਵੱਡਾ ਹੁੰਦਾ ਨਾ ਉਹ ਉੱਚੇ ਥਾਂ 'ਤੇ ਬੈਠਾ ਹੁੰਦਾ ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਥਾਂ 'ਤੇ ਸਭਾਏਮਾਨ ਨੇ ਅਤੇ ਅਸੀਂ ਸਾਰੇ ਥੱਲੇ ਬੈਠੇ ਹਾਂ ਕਿਉਂਕਿ ਗੁਰੂ ਸਭ ਤੋਂ ਉੱਚਾ ਹੈ ਗੁਰੂ ਸਭ ਤੋਂ ਵੱਡਾ ਹੈ ਕਿਸੇ ਡੇਰੇ ਵਿੱਚ ਜਾਓ ਉੱਥੇ ਜਿਹੜਾ ਮਾਲਕ ਹੈ ਹਮੇਸ਼ਾ ਉੱਚੀ ਥਾਂ 'ਤੇ ਬਹਿੰਦਾ ਸਕੂਲ ਵਿੱਚ ਜਾਓ ਜਿਹੜਾ ਪ੍ਰਿੰਸੀਪਲ ਹੈ ਉਹਦੀ ਕੁਰਸੀ ਅਲੱਗ ਹੁੰਦੀ ਹੈ ਦਫ਼ਤਰ ਅਲੱਗ ਹੁੰਦਾ ਅਤੇ ਬਾਕੀ ਉਹਦੇ ਜਿੰਨੇ ਪੜ੍ਹੇ ਲਿਖੇ ਹੁੰਦੇ ਨੇ ਪਰ ਉਹਦੇ ਬਰਾਬਰ ਉਹਨਾਂ ਦੀ ਕੁਰਸੀ ਨਹੀਂ ਡਾਹੀਦਾ ਧਰਮ ਦੀ ਦੁਨੀਆ ਵਿੱਚ ਇਹ ਮਰਦਾਨਾ ਲਾਗੂ ਹੈ ਜਿਹੜਾ ਕੋਈ ਮੁਖੀ ਹੈ ਕਿਸੇ ਥਾਂ ਦਾ ਹਮੇਸ਼ਾ ਉੱਚੇ ਥਾਂ 'ਤੇ ਬਹਿੰਦਾ ਅਤੇ ਜਿੰਨੇ ਉਹਦੇ ਕੋਲੋਂ ਦੇ ਪੈਰੋਕਾਰ ਜਾਂਦੇ ਨੇ ਮਹਿਲ ਵਾਲੇ ਜਾਂਦੇ ਨੇ ਉਹ ਨੀਵੇਂ ਥਾਂ 'ਤੇ ਬਹਿੰਦੇ ਹੁਣ ਪੀਰ ਦਸਗੀਰ ਉੱਚੇ ਥਾਂ 'ਤੇ ਬੈਠਾ ਹੈ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੀਵੇਂ ਥਾਂ 'ਤੇ ਉਹਦੇ ਸਾਹਮਣੇ ਖਲੋਤੇ ਨੇ ਕਿਉਂਕਿ ਬੁਲਾ ਕੇ ਲਿਆਉਂਦੇ ਗਏ ਨੇ ਬਾਬਾ ਤੈਨੂੰ ਸਾਡੇ ਪੀਰ ਨੇ ਬੁਲਾਇਆ ਪੀਰ ਦਸਗੀਰ ਦੇ ਚੇਲਿਆਂ ਨੇ ਆਖਿਆ ਸੀ ਅਤੇ ਗੁਰੂ ਬਾਬਾ ਅਤੇ ਭਾਈ ਮਰਦਾਨਾ ਸਾਹਮਣੇ ਖਲੋਤੇ ਨੇ ਪੀਰ ਦਸਗੀਰ ਸਵਾਲ ਕਰਦਾ ਬਾਬਾ ਤੀਜੇ ਸਵਾਲ ਦਾ ਜਵਾਬ ਦੇ ਦਿਓ ਰੱਬ ਕੀ ਕਰਦੇ ਅਤੇ ਮਹਾਰਾਜ ਕਹਿਣ ਲੱਗੇ ਨੇ ਪੀਰ ਜੀ ਜਵਾਬ ਦੇ ਦਿੰਦੇ ਹਾਂ ਪਰ ਬਚਨ ਤੁਹਾਨੂੰ ਫਿਰ ਸਾਡਾ ਮੰਨਣਾ ਪਏਗਾ ਕਹਿਣ ਲੱਗਾ ਦੱਸੋ ਕੀ ਕਰਾਂ ਮਹਾਰਾਜ ਕਹਿੰਦੇ ਹੁਣ ਤੈਨੂੰ ਉੱਚਾ ਆਸਣ ਛੱਡਣਾ ਪਏਗਾ ਅਸੀਂ ਇਹ ਆਸਣ 'ਤੇ ਬੈਠਾਂਗੇ ਅਤੇ ਜਿੱਥੇ ਅਸੀਂ ਖੜੇ ਹਾਂ ਇੱਥੇ ਤੈਨੂੰ ਖੜਨਾ ਪਏਗਾ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਦਾ ਢੰਗ ਜਵਾਬ ਦੇ ਦਿੰਦੇ ਹਾਂ ਤੂੰ ਪੁੱਛਿਆ ਵੀ ਰੱਬ ਕੀ ਕਰਦਾ ਖੁਦਾ ਕੀ ਕਰਦਾ ਜਵਾਬ ਦੇਵਾਂਗੇ ਲੇਕਿਨ ਆਹ ਉੱਚੇ ਤਖ਼ਤ ਦੇ ਜਿੱਥੇ ਤੂੰ ਬੈਠਾ ਇਹ ਛੱਡਣਾ ਪਏਗਾ ਅਤੇ ਤੈਨੂੰ ਇੱਥੇ ਖੜਨਾ ਪਏਗਾ ਨੀਵੇਂ ਥਾਂ 'ਤੇ ਜਿੱਥੇ ਅਸੀਂ ਖੜੇ ਹਾਂ ਅਤੇ ਅਸੀਂ ਤੇਰੇ ਇਸ ਤਖ਼ਤ 'ਤੇ ਬੈਠ ਕੇ ਆਸਣ 'ਤੇ ਬੈਠ ਕੇ ਤੇਰੇ ਸਵਾਲ ਦਾ ਜਵਾਬ ਦੇਵਾਂਗੇ ਪੀਰ ਦਸਗੀਰ ਇੱਕ ਵਾਰੀ ਮੱਥੇ 'ਤੇ ਪਸੀਨਾ ਆ ਗਿਆ ਮੇਰੇ ਚੇਲੇ ਕੀ ਸੋਚਣਗੇ ਮੇਰੀ ਇੱਥੇ ਬੜੀ ਮਾਣ ਮਰਜ਼ਾਦਾ ਹੈ ਬੜਾ ਸਤਿਕਾਰ ਹੈ ਇਸਲਾਮ ਨੂੰ ਮੰਨਣ ਵਾਲੇ ਲੋਕ ਮੈਨੂੰ ਪੁੱਛ ਕੇ ਗੱਲ ਕਰਦੇ ਨੇ ਅਤੇ ਜੇ ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਖਲੋ ਗਿਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਤਖ਼ਤ ਉੱਤੇ ਆ ਕੇ ਬੈਠ ਕੇ ਮੇਰਾ ਤਾਂ ਮਖੌਲ ਉੱਡ ਜਾਏਗਾ ਮੇਰਾ ਤਾਂ ਵੱਡਾਪਣ ਖਤਮ ਹੋ ਜਾਏਗਾ ਪੀਰ ਦਸਗੀਰ ਕਹਿੰਦਾ ਨਹੀਂ ਬਾਬਾ ਬਸ ਇੱਥੇ ਖਲੋ ਕੇ ਜਵਾਬ ਦੇ ਦਿਓ ਜਿੱਥੇ ਖਲੋਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੀਰ ਜੀ ਜੇ ਜਵਾਬ ਲੈਣਾ ਤਾਂ ਫਿਰ ਬਚਨ ਤੁਹਾਨੂੰ ਸਾਡਾ ਮੰਨਣਾ ਪਏਗਾ ਤਖ਼ਤ ਛੱਡਣਾ ਪਏਗਾ ਇਸ ਤਖ਼ਤ ਉੱਤੇ ਬੈਠ ਕੇ ਅਸੀਂ ਤੇਰੇ ਸਵਾਲ ਦਾ ਜਵਾਬ ਦੇਵਾਂਗੇ ਜਵਾਬ ਲੈਣਾ ਚਾਹੁੰਦਾ ਤੇ ਤਖ਼ਤ ਛੱਡ ਅਕਸਰ ਰੱਬ ਦੀ ਦੁਨੀਆ ਦਾ ਰਾਹੀ ਹੈ ਮਨ ਅੰਦਰ ਬਾਰ ਬਾਰ ਗੱਲ ਆਉਂਦੀ ਹੈ ਸਵਾਲ ਦਾ ਜਵਾਬ ਮਿਲ ਜਾਏ ਪਤਾ ਲੱਗਦਾ ਰੱਬ ਕੀ ਕਰਦਾ ਅਣਮੰਨੇ ਮਨ ਨਾਲ ਮਨ ਵਿੱਚ ਫੈਸਲਾ ਕਰਦਾ ਮੈਂ ਤਖ਼ਤ ਛੱਡ ਦਿਆਂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਚਾਰ ਦਾ ਢੰਗ ਬੜੇ ਸਹਿਜ ਨਾਲ ਤਖ਼ਤ ਨੂੰ ਖੋਣ ਵਾਸਤੇ ਦੁਨੀਆ ਦੇ ਲੋਕ ਲੜਾਈਆਂ ਲੜਦੇ ਨੇ ਲੇਕਿਨ ਗੁਰੂ ਬਾਬਾ ਸ਼ਬਦ ਰਾਹੀਂ ਕੁਝ ਕਹਿੰਦੇ ਅਸੀਂ ਗੁਰੂ ਨਾਨਕ ਦੇ ਸ਼ਬਦਾਂ ਨੂੰ ਧਿਆਨ ਨਾਲ ਸਮਝਿਆ ਨਹੀਂ ਸੁਣਿਆ ਨਹੀਂ ਅਤੇ ਆਓ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖੋ ਸਾਡੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਿੰਨਿਆਂ ਨੇ ਕਰਿਆ ਜਿੰਨੇ ਆਪਾਂ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਣਾ ਹੋਰ ਗੱਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਹੋਰ ਗੱਲ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਮੰਨਣਾ ਅਸਲ ਵਿੱਚ ਗੱਲ ਉਦੋਂ ਬਣੇਗੀ ਜਦੋਂ ਜੀ ਮੰਨਣ ਲੱਗ ਜਾਵਾਂਗੇ ਅਤੇ ਮੈਂ ਸਵਾਲ ਕਰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਸਾਡੇ ਵਿੱਚੋਂ ਅੰਮ੍ਰਿਤ ਵੇਲੇ ਕਿੰਨਿਆਂ ਨੇ ਪੜ੍ਹੀ? ਕਿੰਨੇ ਘਰ ਤੁਸੀਂ ਆਪਣੇ ਮਨ ਵਿੱਚ ਝਾਤੀ ਮਾਰੋ, ਮੈਂ ਆਪਣੇ ਮਨ ਵਿੱਚ ਝਾਤੀ ਮਾਰਾਂਗਾ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤੇ? ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ, ਕਿਉਂਕਿ ਤੁਹਾਡੇ ਘਰ ਵਿੱਚ ਗੁਰੂ ਨਾਨਕ ਦੀ ਗੱਲ, ਗੁਰੂ ਨਾਨਕ ਦਾ ਸੱਚ, ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦੀ ਸਿੱਖੀ ਹੈ। ਅਤੇ ਜੇ ਸਿੱਖ ਦੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਅਤੇ ਯਾਦ ਰੱਖਿਓ ਉਹਦੇ ਕੋਲ ਬਹੁਤੀ ਦੇਰ ਸਿੱਖੀ ਰਹਿਣੀ ਨਹੀਂ, ਉਹਦੇ ਘਰੋਂ ਸਿੱਖੀ ਚਲੀ ਜਾਏਗੀ ਜੇ ਉਹਦੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ। ਮੈਂ ਮੰਨਦਾ ਹਾਂ ਸਕੈਜੂਅਲ ਬਹੁਤ ਟਾਈਟ ਹੈ, ਤੁਹਾਡੇ ਕੋਲ ਕੰਮ ਬਹੁਤ ਜ਼ਿਆਦਾ ਹੈ, ਪਰ ਦੁਨੀਆਂ ਦੇ ਸਾਰੇ ਕੰਮ ਕਰਨ ਲਈ ਸਾਡੇ ਕੋਲ ਟਾਈਮ ਹੈ, ਜੇ ਟਾਈਮ ਨਹੀਂ ਤਾਂ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਸਤੇ ਸਾਡੇ ਕੋਲ ਟਾਈਮ ਨਹੀਂ। ਗੁਰੂ ਕਿਰਪਾ ਕਰੇ ਅਸੀਂ ਕੇਵਲ ਅਤੇ ਕੇਵਲ ਜੇ ਅਸੀਂ ਬਾਣੀ ਨਾਲ ਜੁੜ ਜਾਈਏ ਨਾ, ਅੱਜ ਸਿੱਖ ਧਰਮ ਨੂੰ ਮਿਟਾਉਣ ਵਾਸਤੇ ਬਹੁਤ ਵੱਡੇ ਵੱਡੇ ਯਤਨ ਕੀਤੇ ਜਾ ਰਹੇ ਨੇ। ਇੰਨੇ ਹਮਲੇ ਸਿੱਖ ਧਰਮ ਉੱਤੇ ਹੋ ਰਹੇ ਨੇ, ਮੈਂ ਹੈਰਾਨ ਹੁੰਦਾ, ਕਈ ਵਾਰੀ ਸਿੱਖ ਸਟੇਜਾਂ ਦੀ ਦੁਰਵਰਤੋਂ ਵੀ ਹੋ ਜਾਂਦੀ, ਸਿੱਖੀ ਨੂੰ ਢਾਹ ਲਾਉਣ ਵਾਸਤੇ ਕੀ ਕੁਝ ਹੋ ਰਿਹਾ। ਅਤੇ ਜੇ ਅਸੀਂ ਸਿੱਖੀ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਸਾਡੇ ਮਨ ਵਿੱਚ ਗੁਰਬਾਣੀ ਦਾ, ਗੁਰੂ ਕੇ ਸ਼ਬਦ ਦਾ, ਗੁਰੂ ਨਾਨਕ ਦਾ ਪਿਆਰ ਹੈ, ਅਤੇ ਫਿਰ ਸਾਡੇ ਘਰ ਵਿੱਚ ਰੋਜ਼ ਬਾਣੀ ਪੜ੍ਹੀ ਜਾਏ ਨਿਰੰਤਰ, ਗੱਲ ਲੰਬੀ ਨਾ ਹੋ ਜਾਏ, ਮੇਰੀ ਬੇਨਤੀ ਨੂੰ ਸਵੀਕਾਰ ਕਰ ਲੈਣਾ, ਮੇਰਾ ਬੋਲਿਆ ਸਫਲਾ ਹੋ ਜਾਏਗਾ, ਗੁਰੂ ਦੇ ਚਰਨਾਂ ਵਿੱਚ ਮੇਰੀ ਸੇਵਾ ਪ੍ਰਵਾਨ ਹੋ ਜਾਏਗੀ। ਜਿਹੜੇ ਬਾਣੀ ਪੜ੍ਹਦੇ ਹੋ ਮੁਬਾਰਕਬਾਦ, ਜਿਹੜੇ ਨਹੀਂ ਪੜ੍ਹਦੇ, ਕੱਲ੍ਹ ਨੂੰ ਜਦੋਂ ਅੰਮ੍ਰਿਤ ਵੇਲਾ ਹੋਵੇ, ਕਿਸੇ ਵੇਲੇ ਤੁਹਾਡਾ ਵਕਤ ਲੱਗੇ, ਕੋਈ ਵੀਰ ਜਾਂ ਭੈਣ ਵੱਡਾ ਜਾਂ ਛੋਟਾ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਓ, ਮੇਰੀ ਇੰਨੀ ਬੇਨਤੀ ਪ੍ਰਵਾਨ ਕਰ ਲੈਣੀ। ਅਤੇ ਆਓ ਹੁਣ ਆਪਾਂ ਨਤੀਜਾ ਕੱਢੀਏ ਪ੍ਰਸੰਗ ਦਾ, ਤਿੰਨ ਦਿਨ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ। ਪੀਰ ਦਸਗੀਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਛੱਡ ਦਿਓ ਆਸਣ, ਉੱਚੇ ਥਾਂ ਤੋਂ ਥੱਲੇ ਨੀਵੇਂ ਥਾਂ 'ਤੇ ਆ ਜਾਓ। ਹੁਣ ਕੁਰਸੀ ਕੌਣ ਛੱਡਣੀ ਚਾਹੁੰਦੇ? ਲੜਾਈ ਤਾਂ ਸਾਰੀ ਕੁਰਸੀ ਦੀ ਹੈ, ਮੈਂ ਵੱਡਾ ਤੂੰ ਛੋਟਾ, ਦੁਨੀਆਂ ਵਿੱਚ ਲੜਾਈ ਜਦੋਂ ਵੇਖੋਗੇ ਨਾ ਇਹੀ ਹੈ ਨਾ, ਮੈਂ ਵੱਡਾ, ਮੇਰਾ ਉਹਦਾ ਵੱਡਾ, ਮੇਰੇ ਕੋਲ ਗਿਆਨ ਵੱਡਾ। ਹੁਣ ਪੀਰ ਦਸਗੀਰ ਆਪਣਾ ਆਸਣ ਛੱਡਣਾ ਨਹੀਂ ਚਾਹੁੰਦਾ, ਅਤੇ ਗੁਰੂ ਬਾਬੇ ਨੇ ਸ਼ਰਤ ਲਾ ਦਿੱਤੀ, ਜੇ ਜਵਾਬ ਲੈਣਾ ਤਾਂ ਆਸਣ ਛੱਡ ਦੇ, ਕਿਉਂਕਿ ਧਰਮ ਦੀ ਦੁਨੀਆਂ ਦਾ ਰਾਹੀ ਹੈ, ਅਤੇ ਮਨ ਬਣਾ ਲਿਆ ਮੈਂ ਆਸਣ ਛੱਡ ਦਿਆਂ। ਤਖ਼ਤ ਉਤਰਿਆ, ਤਖ਼ਤ ਤੋਂ ਉਤਰ ਕੇ ਥੱਲੇ ਤੁਰ ਕੇ ਆ ਕੇ ਉੱਥੇ ਖੜ ਗਿਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਖੜ੍ਹੇ ਸਨ। ਅਤੇ ਗੁਰੂ ਨਾਨਕ ਦੇਵ ਮਹਾਰਾਜ ਹੁਣ ਜਦੋਂ ਵੇਖਿਆ ਵੀ ਪੀਰ ਦਸਗੀਰ ਨੇ ਸਾਡੇ ਲਈ ਆਸਣ ਛੱਡ ਦਿੱਤਾ, ਵਾਅਦਾ ਕੀਤਾ ਸੀ ਇਹ ਆਸਣ 'ਤੇ ਬੈਠ ਕੇ ਜਵਾਬ ਦਿਆਂਗੇ, ਤਖ਼ਤ 'ਤੇ ਬੈਠ ਕੇ ਤੇਰੇ ਸਵਾਲ ਦਾ ਜਵਾਬ ਦਿਆਂਗੇ। ਪੀਰ ਦਸਗੀਰ ਨੇ ਆਸਣ ਛੱਡ ਦਿੱਤਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਹੁਣ ਉੱਚੇ ਤਖ਼ਤ 'ਤੇ ਬੈਠ ਗਏ। ਵੇਖੋ ਕਮਾਲ, ਇਸਲਾਮ ਦਾ ਗੜ, ਉਹ ਲੋਕ ਜਿਹੜੇ ਕਹਿੰਦੇ ਨੇ ਸਾਡੇ ਧਰਮ ਨੂੰ ਨਹੀਂ ਮੰਨਦੇ ਤੇ ਮੌਤ ਦੇ ਘਾਟ ਉਤਾਰ ਦਿਓ, ਇਸਲਾਮ ਇੱਕ ਐਸਾ ਧਰਮ ਹੈ ਜਿਹੜਾ ਕਹਿੰਦਾ ਜੇ ਮੇਰੀ ਗੱਲ ਨਹੀਂ ਮੰਨਦਾ ਤੇ ਮਾਰ ਦਿਓ, ਬਾਕੀ ਧਰਮ ਕਹਿੰਦੇ ਨੇ ਜੇ ਨਹੀਂ ਮੰਨਦਾ ਤੇ ਨਾ ਸਹੀ, ਪਰ ਇਸਲਾਮ ਕਹਿੰਦਾ ਜੇ ਨਹੀਂ ਮੰਨਦਾ ਤੇ ਮਾਰ ਦਿਓ। ਇੰਨਾ ਕੱਟੜ, ਇੰਨਾ ਤਸਵੀ ਧਰਮ, ਪ੍ਰਪੱਕਤਾ ਵੱਖਰੀ ਗੱਲ ਹੈ, ਕਿਸੇ ਪੱਖ ਵਿੱਚ ਉਹਨਾਂ ਦੀ ਪ੍ਰਪੱਕਤਾ ਨੋਟ ਕੀਤੀ ਜਾਣ ਵਾਲੀ, ਪਰ ਜਨੂਨੀ ਇੰਨੇ ਨੇ ਕਹਿੰਦੇ ਨਹੀਂ ਮੰਨਦਾ ਤੇ ਮਾਰ ਦਿਓ ਗੱਲ। ਇਸਲਾਮ ਦੇ ਗੜ ਬਗਦਾਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪੀਰ ਦਸਗੀਰ ਦੇ ਥਾਂ 'ਤੇ ਉੱਚੇ ਆਸਣ 'ਤੇ ਬੈਠ ਗਏ, ਅਤੇ ਪੀਰ ਦਸਗੀਰ ਮਹਾਰਾਜ ਦੇ ਚਰਨਾਂ ਵੱਲ ਖਲੋਤੇ, ਨੀਵੇਂ ਥਾਂ 'ਤੇ ਖਲੋਤੇ। ਇਹ ਗੁਰੂ ਦੇ ਜੀਵਨ ਦਾ ਅਲੌਕਿਕ ਕਰਤੱਵ ਹੈ। ਹੁਣ ਥੱਲੇ ਖਲੋ ਕੇ ਪੀਰ ਦਸਗੀਰ ਕਹਿੰਦਾ, ਬਾਬਾ ਹੁਣ ਤੇ ਤੁਸੀਂ ਆਸਣ 'ਤੇ ਸਵਾਇਮਾਨ ਹੋ ਗਏ, ਹੁਣ ਤੇ ਮੇਰੇ ਸਵਾਲ ਦਾ ਜਵਾਬ ਦੇ ਦਿਓ ਵੀ ਰੱਬ ਕੀ ਕਰਦਾ, ਰੱਬ ਦਾ ਕੰਮ ਕੀ ਹੈ, ਹੁਣ ਤੇ ਜਵਾਬ ਦੇ ਦਿਓ। ਅਤੇ ਗੁਰੂ ਨਾਨਕ ਦੇਵ ਮਹਾਰਾਜ ਬੜੇ ਸਹਿਜ ਨਾਲ ਕਹਿੰਦੇ ਨੇ, ਪੀਰ ਦਸਗੀਰ ਬਸ ਰੱਬ ਆਹੀ ਕੰਮ ਕਰਦੇ। ਕਹਿਣ ਲੱਗਾ ਕਿਹੜੇ? ਮਹਾਰਾਜ ਕਹਿੰਦੇ ਜਿਹੜੇ ਤਖਤਾਂ 'ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਥੱਲੇ ਲਾ ਦਿੰਦਾ, ਅਤੇ ਜਿਹੜੇ ਥੱਲੇ ਖਲੋਤੇ ਹੁੰਦੇ ਨੇ ਉਹਨਾਂ ਨੂੰ ਤਖਤਾਂ 'ਤੇ ਬਿਠਾ ਦਿੰਦਾ। ਰੱਬ ਦਾ ਕੰਮ ਇਹੀ ਹੈ, ਪੇਖਾਰੀ 'ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਪੀਰ ਜੀ ਉਹ ਰੱਬ ਦੇ ਰੰਗਾਂ ਦਾ ਭੇਟ ਨਹੀਂ ਆਉਂਦਾ, ਉਹ ਚਾਹੇ ਭਿਖਾਰੀ ਨੂੰ ਰਾਜਾ ਬਣਾ ਦੇਵੇ, ਉਹ ਚਾਹੇ ਤੇ ਰਾਜੇ ਨੂੰ ਭਿਖਾਰੀ ਬਣਾ ਦੇਵੇ, ਰੱਬ ਨੂੰ ਮਾਣਿਆ ਜਾ ਸਕਦਾ, ਰੱਬ ਦੇ ਰੰਗਾਂ ਦਾ ਕਿਸੇ ਨੇ ਭੇਟ ਨਹੀਂ ਪਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚ ਦੇ ਬਚਨ ਕਹਿ ਕੇ ਪੀਰ ਦਸਗੀਰ ਦੇ ਮਨ ਦੇ ਕਿਪਾੜ ਜਿਵੇਂ ਖੋਲੇ, ਉਹ ਕਹਾਣੀ ਆਖਰੀ ਕਵਿਤਾ ਵਿੱਚ ਮੇਰੇ ਸਾਥੀ ਆਪਦੇ ਸਾਹਮਣੇ ਇਹੋ ਕਹਿਣਾ।
रब चाहे राज बख्शे भिखारी नू मंगता बना दे छत्रधारी नू रब चाहे राज बख्शे भिखारी नू मंगता बना दे छत्रधारी नू कहनू भुल दे ओ सच पीर जी ए जिंदगी खड़ाउना जिदा कच पीर जी एवें कहनू भुल दे ओ सच पीर जी ए जिंदगी खड़ाउना जिदा कच पीर जी मन विच हमें दा गुरूर है जी दे मन विच हमें दा गुरूर है रब उन्हां कोलों जानी कोहां दूर है रब उन्हां कोलों जानी कोहां दूर है जदों चाहे गुड्डी अंबरी चढ़ा देवे ओ अंबरों जे चाहे तारत गरा देवे जदों चाहे गुड्डी अंबरी चढ़ा देवे ओ अंबरों जे चाहे तारत गरा देवे गुरां ने तोड़िया झूठ नाल तोड़ सच नाल जोड़िया